ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 88 ਤੇ ਗੌਰ ਖੋਸ ਕਰਾਂਗੇ, ਜਿਹਦਾ ਉਨਵਾਨ ਏ ਯਿਸੂ ਦੀ ਆਮਦੇ ਸਾਨੀ। ਅੱਜ ਅਸੀਂ ਖੁਦਾ ਦੇ ਕਲਾਮ ਦੇ ਤਾਰੀਖੀ ਮੁਤਾਲੇ ਦੇ ਸਬਕ ਨੰਬਰ 88 ਤੇ ਪਹੁੰਚ ਗਏ ਹਾਂ। ਅਸੀਂ ਵੇਖਿਆ ਕਿ ਹਜ਼ਾਰਾਂ ਸਾਲ ਪਹਿਲੇ ਖੁਦਾ ਦਾ ਰੂਹ ਨਬੀਆਂ ਨੂੰ ਤਹਿਰੀਕ ਬਖਸ਼ਦਾ ਆਇਆ। ਇਸ ਤਰ੍ਹਾਂ ਖੁਦਾ ਦੇ ਕਲਾਮ ਦਾ ਪਹਿਲਾ ਹਿੱਸਾ ਯਾਨੀ ਪੁਰਾਣਾ ਅਹਿਦਨਾਮਾ ਕਈ ਸੌ ਸਾਲ ਪਹਿਲੇ 30 ਤੋਂ ਜ਼ਿਆਦਾ ਨਬੀਆਂ ਦੇ ਹੱਥੋਂ ਲਿਖਿਆ ਗਿਆ। ਇਹ ਪੁਰਾਣਾ ਅਹਿਦਨਾਮਾ ਤੌਰੇਤ ਸ਼ਰੀਫ, ਜ਼ਬੂਰ ਸ਼ਰੀਫ ਤੇ ਨਬੀਆਂ ਦੇ ਨਵਿਸ਼ਤਿਆਂ ਤੇ ਮੁਸ਼ਤਮਿਲ ਏ। ਪਹਿਲੇ ਹਿੱਸੇ ਦੀਆਂ ਇਨ੍ਹਾਂ ਸਾਰੀਆਂ ਕਿਤਾਬਾਂ ਨੂੰ ਪੁਰਾਣਾ ਅਹਿਦਨਾਮਾ ਆਖਿਆ ਗਿਆ ਏ। ਇਸ ਪਹਿਲੇ ਹਿੱਸੇ ਵਿੱਚ ਸਭ ਨਬੀਆਂ ਦਾ ਇੱਕ ਹੀ ਪੈਗਾਮ ਸੀ ਕਿ ਖੁਦਾ ਪਾਕ ਦੇ ਰਾਸਤੇ, ਇਸ ਲਈ ਉਹ ਹਰ ਖਤਾਕਾਰ ਦਾ ਇਨਸਾਫ ਕਰੇਗਾ ਤੇ ਹਰ ਖਤਾ ਦੀ ਸਜ਼ਾ ਦੇਵੇਗਾ। ਉਹਦੇ ਨਾਲ ਨਾਲ ਖੁਦਾ ਖੁਦਾ ਗਯੂਰ ਰਹੀਮ ਤੇ ਹੋਰ ਕਿਸੇ ਬਸ਼ਰ ਦੀ ਹਲਾਕਤ ਨਹੀਂ ਚਾਹੁੰਦਾ, ਬਲਕਿ ਚਾਹੁੰਦਾ ਹੈ ਕਿ ਕੋਈ ਤੋਬਾ ਕਰੇ ਤੇ ਜ਼ਿੰਦਗੀ ਪਾਏ। ਫਿਰ ਅਸੀਂ ਵੇਖਿਆ ਕਿ ਖੁਦਾ ਨੇ ਆਪਣੇ ਨਬੀਆਂ ਦੀ ਮਾਰਫਤ ਵਾਅਦਾ ਕੀਤਾ ਕਿ ਉਹ ਇੱਕ ਨਜਾਤ ਦਹਿੰਦਾ ਯਾਨੀ ਮਸੀਹ ਪਾਕ ਨੂੰ ਭੇਜੇਗਾ, ਜਿਹਦੀ ਜ਼ਿੰਦਗੀ ਬੇਐਬ ਤੇ ਲਾਖਤਾ ਤੇ ਬੇਦਾਗ ਹੋਵੇਗੀ ਤੇ ਉਹ ਕੰਵਾਰੀ ਤੋਂ ਜਨਮ ਲੈ ਕੇ ਰਾਸਤਬਾਜ਼ ਜ਼ਿੰਦਗੀ ਗੁਜ਼ਾਰੇਗਾ ਤੇ ਫਿਰ ਬਨੀ ਆਦਮ ਦੀਆਂ ਖਤਾਵਾਂ ਦੇ ਬਦਲੇ ਵਿੱਚ ਮਸਲੂਬ ਹੋ ਕੇ ਆਪਣਾ ਖੂਨ ਬਹਾਏਗਾ। ਪੁਰਾਣੇ ਅਹਿਦਨਾਮੇ ਦੇ ਤਮਾਮ ਨਬੀਆਂ ਨੇ ਉਹਦੇ ਆਵਨ ਦੀ ਮੁਨਾਦੀ ਕੀਤੀ ਤੇ ਪੇਸ਼ਨਗੋਈਆਂ ਕੀਤੀਆਂ। ਕਲਾਮ ਮੁਕੱਦਸ ਦੇ ਦੂਜੇ ਹਿੱਸੇ ਵਿੱਚ ਜੋ ਕਿ ਨਵਾਂ ਅਹਿਦਨਾਮੇ, ਜਿਹਨੂੰ ਇੰਜਿਲ ਮੁਕੱਦਸ ਵੀ ਆਖਿਆ ਜਾਂਦਾ ਹੈ, ਅਸੀਂ ਵੇਖਿਆ ਕਿ ਜਦੋਂ ਖੁਦਾ ਦੇ ਮਨਸੂਬੇ ਦੀ ਤਕਮੀਲ ਦਾ ਵੇਲਾ ਆ ਪਹੁੰਚਿਆ ਤੇ ਉਹਨੇ ਦੁਨੀਆਂ ਦੇ ਨਜਾਤ ਦਹਿੰਦਾ ਨੂੰ ਦੁਨੀਆਂ ਵਿੱਚ ਭੇਜ ਦਿੱਤਾ ਤੇ ਉਹਨੇ ਸਭ ਨਬੀਆਂ ਦੀਆਂ ਪੇਸ਼ਨਗੋਈਆਂ ਹਰਫ ਬਹਰਫ ਪੂਰੀਆਂ ਕੀਤੀਆਂ। ਇਹ ਮਸੀਹ ਯਿਸੂ ਨਾਸਰੀ ਸੀ ਜੋ ਵਾਹਿਦ ਕਾਮਿਲ ਤੇ ਪਾਕ ਸ਼ਖਸ ਸੀ। ਉਸ ਵੰਗਰ ਪਾਕ ਦੁਨੀਆਂ ਵਿੱਚ ਕੋਈ ਨਹੀਂ ਹੋਇਆ। ਯਿਸੂ ਵਿੱਚ ਖੁਦਾ ਦੀ ਪੂਰੀ ਕੁਦਰਤ ਮੌਜੂਦ ਸੀ ਕਿਉਂਕਿ ਉਹ ਐਸਾ ਕਲਮਾ ਏ ਜਿਹੜਾ ਇਬਤਦਾ ਵਿੱਚ ਖੁਦਾ ਦੇ ਨਾਲ ਸੀ ਤੇ ਉਹ ਇਨਸਾਨੀ ਰੂਪ ਵਿੱਚ ਆਇਆ। ਉਹਦੀ ਬਾਬਤ ਖੁਦਾ ਨੇ ਫਰਮਾਇਆ, ਇਹ ਮੇਰਾ ਪਿਆਰਾ ਬੇਟਾ ਏ ਜਿਹਤੋਂ ਤੋਂ ਮੈਂ ਖੁਸ਼ ਹਾਂ। ਮੱਤੀ ਦੀ ਇੰਜੀਲ ਬਾਬ 3 ਤੇ ਆਇਤ ਨੰਬਰ 17। ਤੇ ਵੀ ਅਸੀਂ ਜਿਵੇਂ ਲੋਕਾਂ ਨੇ ਖੁਦਾ ਦੇ ਉਸ ਬਰਗਜ਼ੀ ਦੇ ਸ਼ਖਸ ਨੂੰ ਕਿੱਲਾਂ ਦੇ ਨਾਲ ਜੜਿਆ ਤੇ ਮਸਲੂਬ ਕੀਤਾ, ਮਗਰ ਖੁਦਾ ਪਾਕ ਨੇ ਉਹਨੂੰ ਤੀਜੇ ਦਿਹਾੜੇ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ। ਫਿਰ ਬੜੇ ਸਾਰੇ ਗਵਾਹਾਂ ਦੇ ਰੂਬਰੂ ਉਹ ਉਹਨਾਂ ਨੂੰ ਵਿਖਾਈ ਦਿੱਤਾ। ਖੁਦਾ ਨੇ ਆਲਮ ਬਾਲਾ ਤੇ ਉਹਨੂੰ ਆਲਾ ਮੁਕਾਮ ਦਿੱਤਾ। ਲੇਕਿਨ ਕਹਾਣੀ ਇੱਥੇ ਖਤਮ ਨਹੀਂ ਹੁੰਦੀ। ਨਜਾਤ ਦੀ ਸਰਾਤ ਮੁਸਤਕੀਮ ਯਾਨੀ ਖੁਦਾ ਦੀ ਤਿਆਰ ਕੀਤੀ ਹੋਈ ਨਜਾਤ ਦੀ ਸਿੱਧੀ ਰਾਹ ਦੀ ਖੂਬਸੂਰਤ ਕਹਾਣੀ ਦਾ ਸ਼ੁਰੂ ਤੇ ਆਖਰ ਯਾਨੀ ਸਿਰਾ ਤੇ ਪੁਸ਼ਲ ਹਜੇ ਬਾਕੀ ਏ। ਮਗਰ ਉਸ ਬਦਕਾਰ ਦੁਨੀਆਂ ਨੇ ਯਿਸੂ ਮਸੀਹ ਦਾ ਇਖਤਤਾਮ ਨਹੀਂ ਵੇਖਿਆ ਤੇ ਨਾ ਉਹਦੇ ਦੁੱਖਾਂ ਤੇ ਗੌਰ ਕੀਤਾ ਏ। ਖੁਦਾ ਦਾ ਕਲਾਮ ਸਾਨੂੰ ਦੱਸਦਾ ਏ ਕਿ ਖੁਦਾਵੰਦ ਯਿਸੂ ਮਸੀਹ ਆਉਣ ਵਾਲਾ ਏ ਤਾਂ ਕਿ ਆ ਕੇ ਸ਼ੈਤਾਨ ਤੇ ਉਹਦੇ ਬਦ ਫਰਿਸ਼ਤਿਆਂ ਯਾਨੀ ਬਦਰੂਹਾਂ ਨੂੰ ਅੱਗ ਦੀ ਜੇਲ ਵਿੱਚ ਸੁੱਟੇ ਤੇ ਰੋਜ਼ੇ ਅਦਲ ਨੂੰ ਹਰ ਬਸ਼ਰ ਦੀ ਅਦਾਲਤ ਕਰੇ ਤੇ ਉਹਨੂੰ ਸਜ਼ਾ ਜਾਂ ਜਜ਼ਾ ਦਾ ਹੁਕਮ ਸੁਣਾਏ ਤੇ ਉਸ ਪੁਰਾਣੀ ਦੁਨੀਆਂ ਨੂੰ ਨਵਾਂ ਕਰੇ। ਸਾਡੇ ਅੱਜ ਦੇ ਸਬਕ ਦਾ ਨਾਂ ਯਿਸੂ ਦੀ ਆਮਦੇ ਸਾਨੀ ਏ। ਸਾਡਾ ਅੱਜ ਦਾ ਮੁਤਾਲਿਆ ਨਵੇਂ ਅਹਿਦਨਾਮੇ ਦੀ ਆਖਰੀ ਕਿਤਾਬ ਯਾਨੀ ਮੁਕਾਸ਼ਵਾ ਦੀ ਕਿਤਾਬ ਤੇ ਮੁਸ਼ਤਮਿਲ ਏ। ਮੁਕਾਸ਼ਵਾ ਦੀ ਕਿਤਾਬ ਵਿੱਚ ਡੂੰਘੇ ਵੇਦ ਤੇ ਬੜੀ ਕੁਦਰਤ ਤੇ ਕੁਵਤ ਮੌਜੂਦ ਏ ਕਿਉਂਕਿ ਇਹ ਆਖਰਤ ਵਿੱਚ ਵਾਕੇ ਹੋਣ ਵਾਲੇ ਵਾਕਿਆਤ ਦਾ ਐਲਾਨ ਕਰਦੀ ਏ, ਯਾਨੀ ਉਹਨਾਂ ਵਾਕਿਆਤ ਦਾ ਜਿਹੜੇ ਸਾਡੀ ਇਸ ਦੁਨੀਆਂ ਵਿੱਚ ਉਦੋਂ ਹੋਣਗੇ ਜਦੋਂ ਇਹ ਖਤਮ ਹੋਣ ਵਾਲੀ ਹੋਵੇਗੀ। ਮੁਕਾਸ਼ਵਾ ਦੀ ਕਿਤਾਬ ਵਿੱਚ 22 ਬਾਬ ਨੇ ਤੇ ਇਹ ਸਾਰੀ ਕਿਤਾਬ ਇਮਾਨਦਾਰਾਂ ਦੀ ਖੂਬਸੂਰਤ ਤੇ ਸ਼ਾਨਦਾਰ ਫਤਿਹ ਦਾ ਸ਼ਾਦਿਆਨਾ ਵਜਾਉਂਦੀ ਏ। ਮਗਰ ਜੋ ਇਮਾਨਦਾਰ ਨਹੀਂ ਬਲਕਿ ਬੇਈਮਾਨ ਨੇ, ਇਹਨਾਂ ਅਬਵਾਬ ਵਿੱਚ ਉਹਨਾਂ ਵਾਸਤੇ ਬੜੀ ਦਹਿਸ਼ਤ خوف تے تکلیف ہے، کیونکہ مکاشوہ دی کتاب خود اس بید تے پردہ اٹھا کے کہندی ہے کہ تسی یسو دے نجات دہندہ ہون دا انکار کرو گے تے آخر وچ اوہی تواڈی عدالت کرے گا۔ جے تسی خدا دے برے نو قبول نہیں کرو گے تے پھر خدا دے شیر ببر دا مقابلہ کرنا پے گا، کیونکہ خدا من یسو مسیح جتوں پہلے آیا تے وہ خدا دا برا جڑا جہان دے گناہ اٹھا لے جاندہ سی او بن کے آیا، تے اس برے نے قربان ہو کے ایمانداراں دے گناواں دا خاتمہ کیتا تاکہ انہاں نوں ابدی زندگی تے دائمی سلامتی دلائے، تے ہن آمد ثانی وچ او دنیا دا انصاف کرن واسطے آئے گا تے زوراور شیر ببر بن کے آئے گا۔ تے ایہی گل سانو خدا دا کلام سکھاندا ہے کہ خداوند یسو مسیح اپنے کبھی فرشتیاں دے نال پڑکدے ہوئے اگ وچوں آسمان تو ظاہر ہوئے گا، تے جو خدا نوں نہیں جاندے تے یسو مسیح دی خوشخبری نوں نہیں ماندے انہاں کولوں بدلہ لوے گا۔ دوجا تسلونیکیوں باب 1 تے آیت نمبر 7 تے 8۔ ہن آؤ مکاشوہ دی کتاب دی خاص گلاں سنیے۔ خداوند یسو مسیح دے آسمان تے چلے جان تو بعد انہیں اپنا پاک فرشتہ یوحنا رسول دے کول بھیجیا تاکہ او دے تے دنیا دے آخر وچ ہون والے واقعات ظاہر کرے۔ مکاشوہ دی کتاب دے پہلے باب وچ انہیں انج لکھیا ہے، یسو مسیح دا مکاشوہ جو انہوں خدا دے ولوں اس لیے ہویا کہ اپنے بندیاں نوں او گلاں وکھائے جنہاں دا جلد ہونا ضرور ہے، تے انہیں اپنے فرشتے نوں بھیج کے او دی معرفت انہاں نوں اپنے بندے یوحنا تے ظاہر کیتا جنہیں خدا دے کلام تے یسو مسیح دی گواہی دی، یعنی انہاں سب چیزاں دی جو انہیں ویکھیاں سن، شہادت دیتی۔ اس نبوت دی کتاب دا پڑھن والا تے او دے سنن والے تے جو کچھ او دے وچ لکھیا او دے تے عمل کرن والے مبارک نے، کیونکہ ویلا نیڑے وے یوحنا دے ولوں تے او دے ولوں جڑا ہے وے جڑا ہے سی تے جڑا آون والا اے، تے انہاں ست روحاں ولوں جو او دے تخت دے سامنے نے تانوں فضل تے اطمینان حاصل ہوندا رہے، جڑا ساڈے نال محبت رکھدا ہے تے جن نے اپنے خون دے وسیلے سانو گناواں تو خلاصی بخشی تے سانو ایک بادشاہی وی تے اپنے خدا باپ دے کاہن بھی بنا دیتا، او دا جلال تے سلطنت عبدالآباد تک رہے، آمین۔ ویکھو بادلاں دے نال آون والا اے تے ہر ایک اکھ اونوں ویکھے گی تے جنہاں نے اونوں چھیدیا اے او وی اونوں ویکھن گے، تے زمین تے سب قبیلے او دے سبب تو چھاتی پٹن گے، بے شک، آمین۔ خداوند خدا جو ہے جو سی تے جڑا آون والا اے، یعنی قادر مطلق فرماندا اے کہ میں الفا تے اومیگا واں۔ 19ویں باب وچ یوحنا رسول نے لکھیا، انہاں گلاں تو بعد میں آسمان تے گویا وڈی جماعت نوں بلند آواز تو آئے کہندے سنیا کہ ہللویا، نجات تے جلال تے قدرت ساڈے خدا ہی دیئے، کیونکہ او دے فیصلے راست تے درست نے، اس لیے کہ انہیں اس وڈی قصبے دا انصاف کیتا جن نے اپنی حرام کاری دے نال دنیا نوں خراب کیتا سی تے انہیں اپنے بندیاں دے خون دا بدلہ لیتا۔ پھر میں وڈی جماعت دی آواز سنی تے زور دے پانی دیاں آواز تے سخت گرجاں دی آواز سنی کہ ہللویا، اس لیے کہ خداوند ساڈا خدا قادر مطلق بادشاہی کردا اے۔ دنیا دی بادشاہی ساڈے خداوند تے او دے مسیح دی ہووے گی تے او عبدالآباد بادشاہی کرے گا۔ مکاشوہ باب 11 تے آیت 15۔ مکاشوہ باب 19 آیت 11 تو 16 تک مرکوم اے، پھر میں آسمان نو کھلا ہویا ویکھیا تے کی ویکھنا وا کہ ایک سفید کوڑا اے تے او دے تے ایک سوار اے جڑا سچا تے برحق کہلاندا اے تے او راستی دے نال انصاف تے لڑائی کردا اے، تے او دیاں اکھاں اگ دے شولے نے تے او دے سر تے بہت سارے تاج نے تے انہاں تے ایک نام لکھیا ہویا اے جنوں او دے سوا ہور کوئی نہیں جاندا، تے او خون دی چھڑکی ہوئی پوشاک پائے ہوئے وے تے او دا نام کلام خدا کہلاندا اے، تے آسمان دیاں فوجاں سفید کوڑیاں تے سوار تے سفید تے مہین کتانی کپڑے پائے ہوئے او دے پیچھے پیچھے نے، تے کوما دے مارن واسطے او دے منہ وچوں ایک تلوار تیز نکل دیئے، تے او لوئے دے اسا دے نال انہاں تے حکومت کرے گا، تے قادر مطلق خدا دے سخت غضب دی مے دے عوض وچ انگور روندے گا، تے او دی پوشاک تے انہاں تے اے نا لکھیا ہویا ہے، بادشاہاں دا بادشاہ تے خداوند دا خدا۔
چمکیلے تارے
سب آسمان تے پانی سارے
چند سورج چمکیلے تارے
سب آسمان تے پانی سارے
تارے تارے پر بلندی پر تارے تارے پر بلندی پر
اس نے حکم کیتا جاری
خلقت پیدا ہوئی ساری
اس نے حکم کیتا جاری
ਸੱਜਣੋ ਤੇ ਮਿੱਤਰੋ ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043 110 यानी 0341 3043 110। इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ ਖੁਦਾ ਹਾਫਿਜ਼।